साधो इहो मन गयो न जाई साधो इहो मन गयो न जाई चंचल तृष्णा संगे बसत है चंचल तृष्णा संगे बसत है याते थेर नाराई याते थेर नाराई साधो इहो मन गयो न जाई आशीर्वादित तक गुरु तेग बहादुर साहब की बाणी जेदी असी पूनी कत्ती आ रहे हाँ महल्ले नौवें की बाणी की और अज असी जिहड़ा पिछली शब्द चौंकी च शब्द समझण की कोशिश कर रहे सी संग च बैठ के वो ये है उहदा पन्ना 219 219 पन्ने दे उत्ते असी ऐ शब्द ते पहुँच चुके हैं गौड़ी महला नौवां साधो इहो मन गहो ना जाई चंचल तृष्णा संगे बसत है जाते थिर ना रहाई रहाओ रहाओ शब्द सारा रहाओ दे दुआले पाउंदा है जे रहाओ समझ गए सारा शब्द समझ गए और असी शब्दों शब्दों नाल खोल के समझ रहे हैं अपनी मत पिछे रख के क्योंकि बाणी च एक बड़ी हौसला देने वाली तुक आउंदी है जिहड़े विवेकी जां इस ब्रह्म ज्ञान नूं समझना चाहुण विच संगते हर प्रभ वरतदा बुझो शब्द विचार संगत दे विच जे बैठ के बुझोगे और इहदी विचार करोगे शब्दों शब्दों नाल खोलोगे अपनी मत पिछे रख के अकाल पुरख बरकत पाउंदा है उहदे विच संगते हर प्रभ वरतदा बुझो शब्द विचार तो असी कई बैठकां ला चुके हाँ ऐस रहाओ दी तुक ते और चंचल तृष्णा असी चंगी तरह पिछलियां बैठकां च खोली है भी ये जिन चकर चंचल अंदर तृष्णा है तेरे मन ने नहीं खड़ा होना इस करके या ते थिर ना रिहाई तेरा मन ही थिर होना खड़ा नहीं होना और तू दुखी रहना सारी जिंदगी इस करके रहाओ दी तुक दे उत्ते जिहड़ी आ चंचल तृष्णा है इनूं असी होर खोलना चाहुंदे हाँ क्योंकि इहदे ते बाद रहाओ दी तुक लाई है ये एड्डी वड्डी इंसानियत नूं दुख देण वाली चीज़ है जिहड़ी तृष्णा अंदर अग लगी रहिंदी बंदे दे और हमेशा इहनूं सुख नहीं हुंदा तृष्णा असी काफ़ी खोल चुके हैं पिछलियां बैठकां च अज थोड़ा जा महल्ले पहले दे शब्द दे नाल असी तृष्णा खोलनी है और वो तृष्णा ऐसी खोली बाबे नानक ना असी पहला शब्द जो कि असी श्री गुरु ग्रंथ साहब जी का पन्ना 152 है और पहला शब्द असी इनू तृष्णा नू होर खोलन लगे हाँ भी ये चंचल लिखी है ये तृष्णा की चीज़ है इंसान की है ये मार्ग की है नाम जपण दा इहदे च लफ्ज़ क्यों आ रहे जिहड़े कि ऋषि मुनिया दी साडी हिंदू सभ्यता जो दुनिया च सब तो पुरातन है और लाइट ऑफ एशिया है जे ज्ञान आया है तो इस साडियां इस एशिया दे विच पंजाब दी धरती ते ऐसे ऐसा ज्ञान उतरिया और ऐसा आया गुरु ग्रंथ साहब जी दा जिहड़ा लेटेस्ट दी ग्रेटेस्ट उहदे विच बाबा नानक साडा पहला औलिया पहला पैगंबर पहला रावर अपना शब्द दे रहे हैं भी चंचल तृष्णा की है कहिंदा चंचल तृष्णा दा ही खेल है तेरा सारा जिसम बॉडी ते मैटर है बॉडी होर चीज़ है अंदर जिहड़ियां चीज़ां चंचल तृष्णा जिहनूं कहा वो मैटर नहीं है उहनूं समझण दी कोशिश करो आत्मा मैटर नहीं है ਸਾਡਾ ਸਰੀਰ ਪੰਜਾਂ ਤੱਤਾਂ ਦਾ ਬਣਿਆ, ਪਾਣੀ ਪੌਣੇ, ਪਾਣੀ, ਹਵਾ, ਅੱਗ, ਧਰਤੀ ਅਤੇ ਆਕਾਸ਼, ਇਹ ਪੰਜ ਧਰਤ ਜੇ ਸਿੱਧੇ ਜੇ ਸਮਝਣੇ ਹੋਣ। ਹੁਣ ਬਾਬਾ ਨਾਨਕ ਇੱਥੋਂ ਸ਼ੁਰੂ ਕਰੇਗਾ ਆਪਣਾ ਗਿਆਨ। ਪੰਨਾ ਹੈ 152 ਗੌੜੀ ਮਹੱਲਾ ਪਹਿਲਾ, ਔਰ ਚੰਚਲ ਤ੍ਰਿਸ਼ਨਾ ਖੋਲ੍ਹੇਗਾ ਬਾਬਾ ਨਾਨਕ ਔਰ ਦੱਸੇਗਾ ਵੀ ਤੇਰਾ ਸਰੀਰ ਕਾਹਦਾ ਬਣਿਆ ਔਰ ਅੰਦਰ ਇਹ ਚੀਜ਼ਾਂ ਕੀ ਚੀਜ਼ ਹੈ, ਤੂੰ ਕਿੱਦਾਂ ਉਸ ਆਤਮਾ ਦੇ ਦਰਸ਼ਨ ਕਰ ਸਕਦਾ ਹੈ ਜੋ ਕਿ ਕਦੀ ਨਹੀਂ ਮਰਦੀ। ਅੰਦਰ ਤੇਰੇ ਆਤਮਾ ਲੇਕਿਨ ਉਹ ਕੈਦ ਹੈ, ਆਜ਼ਾਦ ਨਹੀਂ ਆ, ਇਹਨਾਂ ਚੀਜ਼ਾਂ ਦੇ ਵਿੱਚ ਕੈਦ ਹੈ, ਤੂੰ ਆਤਮਾ ਨੂੰ ਦੇਖ ਸਕਦਾ ਅੰਦਰ। ਇਸ ਕਰਕੇ ਐਡਾ ਗੂੜਾ ਗਿਆਨ ਮਹਾਰਾਜ ਦੇਣਗੇ ਬਾਬਾ ਨਾਨਕ। ਔਰ ਪਹਿਲਾ ਅਸੀਂ ਸ਼ਬਦ ਚੰਚਲ ਜਿਹੜੀ ਤ੍ਰਿਸ਼ਨਾ ਹੈ ਉਹ 'ਤੇ ਖੋਲ੍ਹਦੇ ਹਾਂ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਨ ਚੱਕਰ ਇਹਨੂੰ ਸਮਝੇਗਾ ਨਹੀਂ ਤੈਨੂੰ ਇਹਦਾ ਇਲਾਜ ਨਹੀਂ ਕਰ ਸਕੇਗਾ। ਅਤੇ ਸਾਧੋ ਇਹੋ ਮਨ ਗਏ ਹੋ ਨਾ ਜਾਏ, ਗਏ ਹੋ ਕਹਿੰਦੇ ਤੈਥੋਂ ਫੜ ਨਹੀਂ ਹੋਣਾ ਹੈ ਮਨ ਤੇਰਾ ਅੰਦਰਲਾ। ਇਸ ਕਰਕੇ ਇਹਨੂੰ ਫੜਨ ਦਾ ਤਰੀਕਾ ਇਹਦੇ ਅੰਦਰ ਜਿਹੜੀ ਅੱਗ ਲੱਗੀ ਚੰਚਲ ਤ੍ਰਿਸ਼ਨਾ ਹੈ ਇਹਨੂੰ ਬੁਝਾ ਪੈਣਾ। ਸਾਧੋ ਇਹੋ ਮਨ ਗਏ ਹੋ ਨਾ ਜਾਈ, ਈ ਚੰਚਲ ਤ੍ਰਿਸ਼ਨਾ ਸੰਗੇ ਬਸਤ ਹੈ ਤਾਂ ਤੇ ਥੇਰ ਨਾ ਰਹਾਈ। ਆਓ ਅਸੀਂ ਹੁਣ ਗੁਰੂ ਬਾਬੇ ਨਾਨਕ ਦਾ ਸ਼ਬਦ ਲਈਏ। ਚੰਚਲ ਚੱਪਲ ਬੁੱਧ ਕਾ ਖੇਲ, ਚੰਚਲ ਚੱਪਲ ਬੁੱਧ ਕਾ ਖੇਲ, ਪੌਣੇ ਪਾਣੀ ਅਗਨੀ ਕਾ ਮੇਲ, ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚੱਪਲ ਬੁੱਧ ਕਾ ਖੇਲ। ਇਨਸਾਨ ਕੀ ਹੈ, ਇੱਕ ਤਮਾਸ਼ਾ ਜਿਹਾ ਬਣਾਇਆ। ਇਹਦੇ ਅੰਦਰ ਚੰਚਲ ਅਤੇ ਚੱਪਲ ਕਹਿੰਦੇ ਆ। ਪਿਛਲੀ ਬੈਠਕ 'ਚ ਦੱਸਿਆ ਸੀ ਵੀ ਇੱਕ ਸ਼ੀਸ਼ੇ ਦੇ ਮਰਤਬਾਨ 'ਚ ਪਾਣੀ ਭਰ ਕੇ ਉਹਦੇ 'ਚ ਇੱਕ ਲਾਲ ਮੱਛੀ ਛੱਡ ਦਿਓ ਪਾਣੀ 'ਚ, ਉਹ ਸਦਾ ਹੀ ਥਰਕਦੀ ਰਹੋ, ਫਿਰਦੀ ਰਹੋ, ਚੈਨ ਨਹੀਂ ਉਹਨੂੰ ਅੰਦਰ ਐਨ ਸਾਰਾ, ਉਹਨੂੰ ਕਹਿੰਦੇ ਚੱਪਲ। ਇਸੇ 'ਤੇ ਬਾਬਾ ਨਾਨਕ ਕਹਿੰਦਾ ਚੱਪਲ ਕੀ ਮੀਨ ਸੇ ਜੁਗਤੇ ਮਨ, ਜੁਗਤੇ ਮਨ ਇਹਨੂੰ ਰੱਖ ਫੜ ਕੇ ਮਨ ਨੂੰ, ਤੇਰਾ ਮਨ ਇਸ ਤਰ੍ਹਾਂ ਉਸ ਮੱਛੀ ਵਾਂਗੂ ਅੰਦਰ ਹਰ ਵੇਲੇ ਤੜਫਦਾ ਰਹਿੰਦਾ ਹੈ ਔਰ ਉਹਨੂੰ ਟਿਕਦਾ ਨਹੀਂ ਹੈ, ਔਰ ਇਹੋ ਹੀ ਬਲੱਡ ਪ੍ਰੈਸ਼ਰ ਦਾ ਕਾਜ਼ ਹੈ। ਪਿੱਛੇ ਦੱਸਿਆ ਸੀ ਮਨ ਅਸ਼ਾਂਤ ਰਹਿੰਦਾ, ਬਲੱਡ ਪ੍ਰੈਸ਼ਰ ਬੰਦੇ ਨੂੰ ਹਮੇਸ਼ਾ ਰਹੇਗਾ। ਇਹ ਐਸੀ ਸਪਿਰਚੁਅਲ ਚੀਜ਼ ਹੈ ਜਿਹਨਾਂ ਨੇ ਲੱਭ ਲਈ, ਸਾਈਕਾਲਟੀ ਸਾਈਕੋਲੋਜਿਸਟ ਅਲੱਗਦਾ ਹੋ ਗਏ ਬਾਕੀ ਬੋਡੀ ਬਾਕੀ ਡਾਕਟਰਾਂ ਨਾਲੋਂ, ਕਹਿੰਦੇ ਸਭ ਕੁਛ ਤਾਂ ਮਨ ਦੀ, ਮਨ ਬਿਮਾਰ ਹੁੰਦਾ। ਇਸ ਕਰਕੇ ਮਨ ਦੇ ਵਿੱਚ ਸਭ ਤੋਂ ਵੱਡੀ ਬਿਮਾਰੀ ਇਹ ਤ੍ਰਿਸ਼ਨਾ ਦੀ ਹੈ। ਇਸ ਕਰਕੇ ਚੰਚਲ ਚੱਪਲ, ਚੰਚਲ ਵੀ ਉਹ ਹੀ ਮੈਨੇ ਹੈ, ਚੱਪਲ ਵੀ ਉਹ ਹੀ ਮੈਨੇ ਹੈ। ਮੀਨ ਕੀ ਚੱਪਲ ਸਿਓ ਜੁਗਤੇ ਮਨ ਰੱਖੀਏ, ਬਾਬਾ ਨਾਨਕ ਕਹਿੰਦਾ ਇਹ ਮੀਨ ਮੱਛੀ ਦੇ ਵਾਂਗੂ ਹੈ, ਕੋਈ ਜੁਗਤਕਾਰ ਇਹਨੂੰ ਫੜਨ ਦੀ। ਮੀਨ ਕੀ ਚੱਪਲ ਸਿਓ ਜੁਗਤੇ ਮਨ ਰੱਖੀਏ, ਉੜੇ ਨਾ ਹੰਸ ਨਾ ਕੰਧ ਛੀਜੈ। ਅਸੀਂ ਉਹ ਚੀਜ਼ਾਂ ਦੇ ਰਹੇ ਹਾਂ ਜੋ ਗੁਰੂ ਨਾਨਕ ਨੇ ਲੱਭੀਆਂ। ਤੇਰਾ ਜਿਸਮ ਕਿਉਂ ਕਮਜ਼ੋਰ ਹੁੰਦਾ ਹੈ, ਕੰਧ ਕਹਿੰਦੇ ਆ ਜਿਸਮ ਨੂੰ। ਬਾਬਾ ਨਾਨਕ ਕਹਿੰਦਾ ਸਾਡਾ ਜਿਸਮ ਦਿਨ ਬ ਦਿਨ ਕਿਉਂ ਕਮਜ਼ੋਰ ਰਹਿੰਦਾ ਅਖੀਰ ਤੱਕ, ਔਰ ਜਲ ਕੇ ਸਾਡਾ ਗਿਆਨ ਕਹਿੰਦਾ ਵੀ ਗੁਰਮੁਖੇ ਬੁੱਢੇ ਨਾ ਥੀਏ, ਕਦੀ ਬੁਢਾਪਾ ਨਹੀਂ ਆਏਗਾ, ਔਰ ਕਦੀ ਸਾਡੇ ਗੁਰੂਆਂ ਨੂੰ ਬਿਮਾਰੀ ਨਹੀਂ ਹੋਈ ਕਦੀ ਸਾਰੇ, ਕਿਉਂ ਸੀ? ਬਾਬਾ ਨਾਨਕ ਕਹਿੰਦਾ ਮੀਨ ਕੀ ਚੱਪਲ ਸਿਓ ਤੇਰਾ ਮਨ ਹੈ, ਜੁਗਤੇ ਮਨ ਰੱਖੀਏ, ਉੜੇ ਨਾ ਹੰਸ ਨਾ ਕੰਧ ਛੀਜੇ। ਤੇਰਾ ਮਨ ਉੜਦਾ ਹੈ ਅੰਦਰੋਂ ਔਰ ਤੇਰੀ ਕੰਧ ਜਿਹੜੀ ਜਿਸਮ ਆ ਕਮਜ਼ੋਰ ਹੁੰਦਾ ਰਹਿੰਦਾ, ਜੇ ਅੰਦਰ ਖੜਾ ਹੋ ਜਾਏ ਇਹਨੂੰ ਤਾਕਤ ਮਿਲੇ, ਟਾਨਕ ਮਿਲੇ। ਤੋ ਮੀਨ ਕੀ ਚੱਪਲ ਸਿਓ ਜੁਗਤੇ ਮਨ ਰੱਖੀਏ, ਉੜੇ ਨਾ ਹੰਸ ਨਾ ਕੰਧ ਛੀਜੇ। ਤੇਰਾ ਜਿਸਮ ਨਹੀਂ ਕਦੀ ਕਮਜ਼ੋਰ ਹੋ ਸਕਦਾ, ਪਰ ਇਹ ਹੈ ਵੀ ਇਹਨੂੰ ਸਮਝਣ ਦੀ ਕੋਸ਼ਿਸ਼ ਕਰ, ਇਹੋ ਹੀ ਚੱਪਲ ਜਿਹੜਾ ਅੰਦਰ ਫਰਕਦਾ ਰਹਿੰਦੀ ਚੀਜ਼ ਸਾਡੀ ਬੁੱਧੀ ਬੁੱਧੀ ਹੈ। ਬੁੱਧੀ ਚਤਰਾਈ ਔਰ ਇਹਨਾਂ ਦਿਆਨਪਾਂ ਔਰ ਹੋਰ ਵਿਸ਼ੇ ਵਿਕਾਰਾਂ 'ਚ ਸੁਆਦਾਂ 'ਚ ਸਾਰੀਆਂ ਰਸਾਂ ਕਸਾਂ ਜਿੰਨੀ ਸਾਡੇ ਅੰਦਰ ਤ੍ਰਿਸ਼ਨਾ ਕਹਿੰਦੇ ਨਾ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਪਾਰ। ਮਨ ਦੀ ਭੁੱਖ ਨਹੀਂ ਲੱਥਦੀ, ਇਹਦਾ ਅੰਦਰ ਜਿਹੜਾ ਟੋਆ ਪਿਆ ਨਾ ਉਹ ਨਹੀਂ ਭਰਦਾ, ਕਈ ਕੁਛ ਕਰਦਾ ਇਹਨੇ ਕਿ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਹੁਣ ਮਹਾਰਾਜ ਇਸ ਮਨ ਨੂੰ ਸ਼ਾਂਤੀ ਦੱਸਣਗੇ ਵੀ ਜੇ ਤੂੰ ਸ਼ਾਂਤ ਕਰ ਗਿਆ ਤਾਂ ਇਸ ਮਨ ਨੂੰ ਥਿਰ ਹੋਏਗਾ ਤੇਰਾ। ਤੂੰ ਮਹਾਰਾਜ ਇੱਥੋਂ ਸ਼ਬਦ ਸ਼ੁਰੂ ਕਰਦੇ ਆ, ਰਹਾਉ ਦੀ ਤੁਕ ਆਏਗੀ। ਪਹਿਲਾ ਸ਼ਬਦ ਅਸੀਂ ਇਸ ਚੀਜ਼ 'ਤੇ ਲੈ ਰਹੇ ਹਾਂ, ਪੌਣੇ ਪਾਣੀ ਅਗਨੀ ਕਾਮੇਲ। ਕਾਹਦਾ ਜਿਸਮ ਬਣਿਆ? ਜਿੱਥੇ ਤਿੰਨ ਆ ਜਾਣ, ਪੰਜਾਂ ਤੱਤਾਂ ਦਾ ਇਨਸਾਨ ਬਣਿਆ। ਬਹੁਤ ਸਾਰੇ ਲੋਕ ਆਮ ਜਾਣਦੇ ਹੈ ਪੰਜ ਧਾਤੂ ਦਾ, ਪੰਜ ਧਾਤ। ਇਹ ਪੰਜ ਤੱਤ ਕੀ ਹੈ? ਪੰਜ ਤੱਤ ਮੈਟਰ ਨੇ, ਮੈਟਰ ਹੈ, ਮੈਟਰ ਵੀ ਨਹੀਂ ਡਿਸਟਰੋਇਡ ਹੁੰਦਾ। ਮੈਟਰ ਕੈਨ ਨਾਟ ਬੀ ਡਿਸਟਰੋਇਡ ਬਟ ਇਟ ਚੇਂਜਿਸ ਇਟ ਸ਼ੇਪ। ਮੈਟਰ ਸਿਰਫ ਸ਼ਕਲ ਬਦਲਦਾ ਹੈ ਲੇਕਿਨ ਰਹਿੰਦਾ ਮੈਟਰ ਹੀ ਹੈ। ਇੱਕ ਪੰਜਵਾਂ ਤੱਤ, ਇੱਕ ਆਤਮਾ ਹੈ ਛੇਵਾਂ ਤੱਤ। ਪੰਜ ਤੱਤ ਦਾ ਦੁਨੀਆ ਬਣੀ ਆ ਸਾਰੀ, ਆਤਮਾ ਇਹਨਾਂ ਪੰਜਾਂ ਤੱਤਾਂ 'ਤੇ ਨਹੀਂ ਬਣੀ। ਬਸ ਆਹੋ ਥੋੜ੍ਹਾ ਜਿਹਾ ਮੋਟਾ ਜਿਹਾ ਫਾਰਮੂਲਾ ਸਮਝ ਲਈਏ ਨਾ ਵੀ ਇੱਕ ਤੱਤ ਛੇਵਾਂ ਤੱਤ ਸਾਡੀ ਆਤਮਾ ਹੈ। ਪੰਜ ਤੱਤ ਕਿਹੜੇ ਹੈ? ਹਵਾ ਹੈ, ਪਾਣੀ ਹੈ। ਅੱਗ ਨੂੰ ਅੱਗ ਨਹੀਂ ਸਮਝਣਾ, ਅੱਗ ਨੂੰ ਕੈਲੋਰੀਜ਼ ਸਮਝਣਾ, ਐਨਰਜੀ। ਲੇਕਿਨ ਸਾਡੇ ਅੰਦਰ ਜੇ ਕੈਲੋਰੀਜ਼ ਨਾ ਹੋਣ ਤਾਂ ਜਿਸਮ ਚੱਲ ਨਹੀਂ ਸਕਦਾ। ਕਿੰਨੀਆਂ ਕੈਲੋਰੀਜ਼ ਖਾਣੀਆਂ, ਕਿੰਨੀਆਂ ਇਹਨੂੰ ਅੱਗ ਕਿਹਾ ਹੈ, ਐਨਰਜੀ ਕਿਹਾ ਹੈ। ਤੋ ਪਾਉਣ ਹਵਾ, ਅਪਾਉਣ ਪਾਣੀ, ਅੱਗ ਔਰ ਧਰਤੀ, ਧਰਤੀ ਮਿੱਟੀ ਔਰ ਆਕਾਸ਼ ਜਿਹੜਾ ਆਲੇ ਦੁਆਲੇ ਸਾਰੇ ਖੁਲਾ ਦੇ ਵਿੱਚ ਖੁੱਲ੍ਹਾ ਥਾਂ ਜਿਹਨੂੰ ਈਥਰ ਕਿਹਾ ਸਾਇੰਸ ਨੇ। ਇਹ ਪੰਜਾਂ ਤੱਤਾਂ ਨਾਲ ਮਿਲ ਕੇ ਕਹਿੰਦੇ ਇਨਸਾਨ ਬਣਦਾ ਹੈ। ਪਰ ਇਹਦੇ ਵਿੱਚ ਜਿਹੜੀ ਬਹੁਤ ਬਰੀਕ ਚੀਜ਼ ਉਹ ਹੈ ਚੰਚਲ ਚਪਲ ਬੁੱਧ। ਇਨਸਾਨ ਦੇ ਅੰਦਰ ਬੁੱਧ ਹੈ, ਇਹਨੂੰ ਸੁਰਤ ਹੈ, ਇਹਨੂੰ ਬੁੱਧ ਹੈ, ਅਕਲ ਹੈ ਇਹਦੇ ਵਿੱਚ। ਤੂੰ ਕਹਿੰਦਾ ਸਾਰਾ ਇਹਨਾਂ ਦਾ ਖੇਲ ਹੈ ਵੀ ਬਾਹਰ ਸਰੀਰ ਪੰਜਾਂ ਤੱਤਾਂ ਦਾ ਬਣਿਆ, ਅੰਦਰ ਚੰਚਲ ਚਪਲ ਬੁੱਧ ਦਾ ਖੇਲ ਹੈ। ਇਹ ਪੌਣੇ ਪਾਣੀ ਅਗਨੀ ਕਾਮੇਲ, ਤਿੰਨ ਤੱਤ ਲਿਖੇ ਹੈ, ਚੌਥਾ ਲਿਖ ਨਹੀਂ ਸਕਦੇ। ਕਿਉਂ? ਗੀਤ ਹੈ, ਉਹ ਫਿੱਟ ਨਹੀਂ ਬੈਠਦਾ। ਪੰਜੇ ਤੱਤਾਂ ਦਾ ਗੀਤ ਨਹੀਂ ਬਣ ਸਕਦਾ। ਜਿੱਥੇ ਤਿੰਨ, ਇੱਕ ਤੱਤ ਲਿਖ ਜਾਣ, ਦੋ ਲਿਖ ਜਾਣ, ਤਿੰਨ ਲਿਖ ਜਾਣ, ਉਹ ਪੰਜਾਂ ਲਈ ਇਸ਼ਾਰਾ ਹੈ ਕਿਉਂਕਿ ਗੀਤ ਹੈ। ਇਹ ਪੌਣੇ ਪਾਣੀ ਅਗਨੀ ਕਾਮੇਲ, ਚੰਚਲ ਚਪਲ ਬੁੱਧ ਕਾ ਖੇਲ, ਚੰਚਲ ਚਪਲ ਬੁੱਧ ਕਾ ਖੇਲ। ਫਿਰ ਇਸ ਬਾਡੀ ਦੇ ਨੌ ਦਰਵਾਜ਼ੇ ਹੈ, ਨੌ ਦਰਵਾਜ਼ੇ ਹੈ। ਹੁਣ ਮਹਾਰਾਜ ਦੱਸਣਗੇ ਬਾਬਾ ਨਾਨਕ, ਨੌ ਦਰਵਾਜ਼ੇ ਦਸਵਾਂ ਦੁਆਰ। ਨੌ ਦਰਵਾਜ਼ੇ ਹੈ, ਉਹ ਕਿਹੜੇ ਹੈ? ਦੋ ਅੱਖਾਂ, ਦੋ ਨਾਸਾਂ, ਇਹ ਸੁਰਾਖ ਹੈ ਸਾਰੇ ਅੰਦਰ ਬੌਡੀ ਦੇ, ਜਿਹਨਾਂ ਥਾਣੀ ਅਸੀਂ ਆ ਸਭ ਚੀਜ਼ਾਂ ਅਸੀਂ ਅੰਦਰ ਸਾਡੇ ਵਿਚਾਰ ਬਦਲਦੇ ਹੈ। ਦੋ ਅੱਖਾਂ, ਦੋ ਨਾਸਾਂ, ਦੋ ਕੰਨ, ਇੱਕ ਮੂੰਹ, ਇੱਕ ਗੁਦਾ, ਇੱਕ ਇੰਦਰੀ, ਇਹ ਨੌ ਦਰਵਾਜ਼ੇ ਹੈ। ਦੋ ਦੋ ਚਾਰ, ਦੋ ਛੇ ਅਤੇ ਇੱਕ ਮੂੰਹ ਸੱਤ, ਇੰਦਰੀ ਦੇ ਥੱਲੇ ਦੋਨੋਂ ਇੰਦਰੀ ਅਤੇ ਗੁਦਾ ਦੋ ਦਰਵਾਜ਼ੇ ਹੋ। ਇਸ ਬੌਡੀ ਦੇ ਦੋ ਦਰਵਾਜ਼ੇ ਪਰ ਦਸਵਾਂ ਗੁਪਤ ਹੈ, ਔਰ ਉਸ ਦਰਵਾਜ਼ੇ ਨੂੰ ਪਾਉਣਾ ਹੀ ਸਾਰਾ ਗਿਆਨ। ਕਹਿੰਦਾ ਜਿੰਨ ਚਿਕਰ ਤੂੰ ਉਹ ਦਰਵਾਜ਼ਾ ਨਹੀਂ ਲੱਭਦਾ ਦਸਵਾਂ ਦੁਆਰ, ਉਹਨੂੰ ਦੁਆਰ ਲਿਖੇ ਆ। ਉਹ ਜਿਹੜਾ ਦਸਵਾਂ ਦੁਆਰ ਹੈ ਉਹ ਤੇਰੇ ਅੰਦਰ ਹੈ, ਪਰ ਉਹ ਤੂੰ ਨਹੀਂ ਲੱਭ ਸਕਦਾ। ਹੁਣ ਦੇਖਿਆ ਕੈਸੀ ਫਿਲਾਸਫੀ ਦੇਣਗੇ ਮਹਾਰਾਜ। ਮਹਾਰਾਜ ਕਹਿੰਦੇ ਨੌ ਦਰਵਾਜ਼ੇ ਦਸਵਾਂ ਦੁਆਰ, ਬੁੱਝ ਰੇ ਗਿਆਨੀ ਇਹੋ ਵਿਚਾਰ। ਆ ਬਾਬੇ ਨਾਨਕ ਦਾ ਹਾਲੀ ਰਹਾਉ ਆਉਣਾ ਮੈਂ, ਏ ਬੋਝੇ ਤਾਂ ਤੂੰ ਗਿਆਨਵਾਨ ਬੰਦਾ ਹੈ ਬ੍ਰਹਮ ਗਿਆਨ ਦਾ ਬੋਝ ਰੇ ਗਿਆਨੀ ਇਹੋ ਵਿਚਾਰ ਹੁਣ ਇਹ ਸ਼ਬਦ ਖੰਡ ਪਾਠ ਕਰਨ ਲਈ ਹੈ ਕਿ ਬੁੱਝਣ ਲਈ ਹੈ ਅਸੀਂ ਵਾਰ ਵਾਰ ਕਿਉਂ ਸੱਟ ਮਾਰ ਰਹੇ ਇਹਨਾਂ 'ਤੇ ਸਾਰੀ ਕੌਮ ਇਸੇ 'ਚ ਹੀ ਫਸੀ ਹੈ ਉਹ ਇਹ ਬੁੱਝਣ ਵਾਲੇ ਸ਼ਬਦ ਹੈ ਬਾਬੇ ਨਾਨਕ ਨੂੰ ਦੇਖੋ ਕੀ ਕਹਿ ਰਿਹਾ ਕਿ ਖੰਡ ਪਾਠ ਕਰਨ ਵਾਲੇ ਮਹਾਰਾਜ ਦਾ ਹੁਕਮ ਹੈ ਬੁੱਝ ਰੇ ਗਿਆਨੀ ਇਹੋ ਵਿਚਾਰ ਇਹ ਪੌਣੇ ਪਾਣੀ ਅਗਨੀ ਕਾਮੇਲ ਇਹ ਚੰਚਲ ਚਪਲ ਬੁੱਧੇ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਨੌ ਦਰਵਾਜੇ ਦਸਵਾਂ ਦੁਆਰ ਬੁੱਝ ਰੇ ਗਿਆਨੀ ਇਹੋ ਵਿਚਾਰ ਰਹਾਓ ਆਇਆ ਕਹਿੰਦੇ ਇਹਦੇ ਵਿੱਚ ਹੋਰ ਕੀ ਹੈ ਆ ਜਿਹੜੇ ਵਿੱਚ ਬੋਲਦਾ ਹੈ ਜਿਹੜਾ ਕਥਾ ਕਰਦਾ ਹੈ ਜਿਹੜਾ ਸੁਣਦਾ ਉਹ ਕਿਹੜੀ ਚੀਜ਼ ਹੈ ਉਹ ਜਿਸਮ ਹੈ ਜਾਂ ਉਹ ਕੀ ਚੀਜ਼ ਹੈ ਰਹਾਓ ਆਉਣ ਲੱਗਾ ਇਹ ਕਥਤਾ ਬਕਤਾ ਬਕਤਾ ਕਹਿੰਦੇ ਬੋਲਣ ਨੂੰ ਕਥਾ ਕਥਾ ਕਥਤਾ ਬਕਤਾ ਸੁਣਤਾ ਸੋਈ ਇਹ ਕੀ ਚੀਜ਼ ਹੈ ਇਹਨੂੰ ਹੀ ਅੰਗਰੇਜ਼ੀ 'ਚ ਲਾਈਫ ਕਿਹਾ ਹੈ ਇਹੋ ਹੀ ਜੀਵਨ ਹੈ ਜਦੋਂ ਬੰਦੇ ਦਾ ਕਹਿਣਾ ਬੋਲਣਾ ਸੁਣਨਾ ਬੰਦ ਹੋ ਜਾਂਦਾ ਮਰ ਜਾਂਦਾ ਕਹਿੰਦਾ ਬਾਬਾ ਐਸੀ ਡੂੰਘੀ ਚੋਟ ਆਣ ਕੇ ਲਾਏਗਾ ਟਿਕਾਣੇ 'ਤੇ ਕਹਿੰਦਾ ਅੰਦਰ ਕੀ ਹੈ ਕਥਤਾ ਬਕਤਾ ਸੁਣਤਾ ਸੋਈ ਕਥਤਾ ਬਕਤਾ ਇਸ ਰਹਾਓ ਦੀਆਂ ਤੁਕਾਂ ਕਥਤਾ ਬਕਤਾ ਸੁਣਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋ ਜਿਹੜਾ ਇਨਸਾਨ ਆਪਣਾ ਆਪਣੀ ਵਿਚਾਰਦਾ ਬਾਕੀ ਗਿਆਨ ਕਥੀ ਜਾਂਦਾ ਬਾਕੀ ਇੰਨੀਆਂ ਚਤਰਾਈਆਂ ਸਭ ਕੁਝ ਕਹਿੰਦਾ ਆਪਣਾ ਪਛਾਣ ਤੂੰ ਕੌਣ ਹੈ ਏ ਕਥਤਾ ਬਕਤਾ ਸੁਣਤਾ ਸੋਈ ਹਾਂ ਅਸੀਂ ਪਿੱਛੇ ਸ਼ਬਦ ਲੈ ਚੁੱਕੇ ਹਾਂ ਇਹਨਾਂ ਤੋਂ ਵੀ ਪਹਿਲਾਂ ਦਾ ਭਗਤ ਨਾਮਦੇਵ ਜੀ ਉਹ 200 ਸਾਲ ਪਹਿਲਾਂ ਹੋਇਆ ਨਾਮਦੇਵ ਬਾਬਾ ਨਾਨਕ ਵਾਲੀ ਦੁਨੀਆਂ 'ਚ ਆਇਆ ਉਹ ਕਹਿੰਦਾ ਸਭੇ ਘੱਟ
ਰਾਮ ਬੋਲੇ ਰਾਮਾ ਬੋਲੇ ਰਾਮਾ ਬੋਲੇ
ਸਾਰਿਆਂ ਜਿਸਮਾਂ 'ਚੋਂ ਬੋਲ ਰਿਹਾ ਹੈ ਸਭੇ ਘੱਟ
ਰਾਮ ਬੋਲੇ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ
ਕਹਿੰਦੇ ਰਾਮ ਬਗੈਰ ਹੋਰ ਕੌਣ ਬੋਲ ਸਕਦਾ ਹੈ
ਸਭੇ ਘੱਟ ਰਾਮ ਬੋਲੇ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ
ਨੀਚ ਜਾਤੀਆਂ 'ਚ ਵੀ ਉੱਚੀਆਂ ਜਾਤੀਆਂ 'ਚ ਵੀ ਕਿਸੇ ਮਾਨਸ ਦਾ ਜਨਮ ਜਿੰਨੇ ਧਾਰਿਆ ਦੁਨੀਆਂ ਦੇ ਉੱਤੇ ਉਹਦੇ ਸਾਰਿਆਂ ਜਿਸਮਾਂ 'ਚ
ਸਭੇ ਘੱਟ ਰਾਮ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ
ਇਹੋ ਬਾਬਾ ਨਾਨਕ ਕਹਿ ਰਿਹਾ
ਕਥਤਾ ਬਕਤਾ ਸੁਣਤਾ ਸੋਈ
ਤੂੰ ਨਹੀਂ ਹੈ ਕੁਛ ਵੀ ਜਿਨ ਚਿਕਰ ਤੂੰ ਆਪਣੇ ਆਪ ਨੂੰ ਸਮਝਿਆ ਤੇਰੇ 'ਚ ਈਗੋ ਹੈ ਹਲੇ ਜਦੋਂ ਤੂੰ ਤੇਰੀ ਅੰਦਰ ਦੀਆਂ ਚੀਜ਼ਾਂ ਖਤਮ ਤੈਨੂੰ ਅਸਲ ਗਿਆਨ ਆ ਗਿਆ ਤੂੰ ਕਹਿੰਦਾ ਮੈਂ ਤਾਂ ਕੁਛ ਵੀ ਨਹੀਂ ਹੈ
ਕਥਤਾ ਬਕਤਾ ਸੁਣਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ
ਹੁਣ ਮਹਾਰਾਜ ਐਸੀ ਤੁਕ ਦੇਣਗੇ देही माटी बोले पौन हे बोले पौन देही माटी बोले हे पौन कहते दे दे तेरी मिट्टी है देना नहीं बोलना बिजली पौन बोलेगी देही माटी बोले पौन बोले पौन देही माटी बोले महाराज क्या तो कहते हैं बुजरे ज्ञानी मुआ है कौन तू रोंडे शरीर मर जाता जा बंदा मर जा तू ओ तू देख मरदी केड़ी चीज है देही माटी ही बोले पौन बोले पौन देही माटी बोले पौन हे बुजरे ज्ञानी मुआ है कौन कहदा आ चीजा मार अंदरों हे मोई सुरते बाद हंकार मोई सुरते बाद हंकार ओहो नामुआ ओहो नामुआ जो देखन हा वो तेरे अंदर रड़ा रब्बा होनी कदी मारदा तू बाहर ले मर मर्द क्यों डरदा है ना कलू क्योंकि बाहर ते देही माटी बोले पौन बोले पौन देही माटी बोले पौन हे बुजरे ज्ञानी मुआ है कौन हे मोई सुरते बाद हंकार बाद कहते जरा तू बाद विवाद करता सी डिस्कशन करता फिरदा हे मोई सुर हे बाद हंकार ओहो नामुआ जो देखन हा किसी चीज का इशारा कर रहे महाराज ओहो नामुआ ओहो ही रब है ओहो ही अंदर सतगुरु है ओहो ही पावर है ओहो सूक्ष्म चीज अंदर ओहो नामुआ जो देखन हा कहिंदा तू इस रब नू खरे किथे किथे लभदा फिरदा अगली तुक लाई जय कारणे तट तीरथ जाही तू बाहर लभदा तीर्थां दे जय कारणे तटे तीर्थ जाई रतन पदारथ काट ही माही काट कहते जिसम नू रतन पदारथ काट ही माई ए पड़े पड़े पंडत बाद बखाने ए पीतरे होंदी वासत न जाने बोरी पड़ी जंदी बोरी पंडतां दी बजाए हुण साडी सिक्खी ते चीज ढुकदी है पड़े पड़े पंडत बाद बखाने पर पीतरे होंदी वस्त न जाने हे बुजरे ज्ञानी मुआ है कौन देही माटी बोले प
ਪੌਣ ਬੋਲੇ ਪੌਣ ਦੇਹੀ ਮਾਤੀ ਬੋਲੇ ਹੇ ਬੋਜਰੇ ਗਿਆਨੀ ਮੂਆ ਹੈ ਕੌਣ। ਓਹ ਬਾਬਾ ਨਾਨਕ ਕਹਿੰਦਾ ਮੇਰੀ ਬੜਾ ਮੋਈ ਹੈ ਮਾਇਆ, ਮੈਂ ਨਹੀਂ ਮਰਿਆ ਹਾਲੀ। ਬਾਬਾ ਨਾਨਕ ਕਹਿੰਦਾ ਹੋ ਨਾ ਮੂਆ ਮੇਰੀ ਮੂਈ ਬਲਾਏ, ਆਹ ਬੜਾ ਮਾਇਆ ਨੂੰ ਕਿਹਾ ਹੈ। ਹੋ ਨਾ ਮੂਆ ਮੇਰੀ ਮੋਈ ਬਲਾਏ, ਉਹ ਨਾ ਮੂਆ ਜੋ ਰਹਿਆ ਸਮਾਏ, ਉਹ ਨਾ ਮੂਆ ਜੋ ਰਹਿਆ ਸਮਾਏ, ਕਹੋ ਨਾਨਕ ਗੁਰੇ ਬ੍ਰਹਮ ਦਿਖਾਇਆ, ਕਹੋ ਨਾਨਕ ਗੁਰੇ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰੇ ਨਾ ਆਇਆ, ਹੇ ਬੁਝਰੇ ਗਿਆ ਨੀ ਬੂਆ ਹੈ ਕੌਣ। ਕੀ ਚੀਜ਼ ਮੋਈ? ਜਦੋਂ ਇਨਸਾਨ ਬ੍ਰਹਮ ਗਿਆਨੀ ਅੰਦਰੋਂ ਸਮਾਏ 'ਚ ਮਿਲ ਜਾਂਦਾ ਹੈ, ਉਹਦੀ ਕੀ ਹਾਲਤ ਹੁੰਦੀ? ਕੌਣ ਕਿਹੜੀ ਚੀਜ਼ ਮਰਦੀ ਹੈ? ਉਹ ਮਰਦੀ ਹੈ, ਉਹ ਮਰਦੀ ਹੈ ਪੌਣੇ ਪਾਣੀ ਅਗਨੀ ਕਾਮੇ। ਜਿਸਮ ਮਿੱਟੀ ਨਾ ਮਿੱਟੀ ਮਿਲ ਗਈ, ਪਾਣੀ ਨਾ ਪਾਣੀ ਮਿਲ ਗਿਆ, ਹਵਾ ਨਾ ਹਵਾ ਮਿਲ ਗਈ, ਆਕਾਸ਼ ਨਾ ਆਕਾਸ਼ ਮਿਲ ਗਿਆ, ਮਰੀ ਕਿਹੜੀ ਚੀਜ਼ ਹੈ? ਮਰ ਕੇ ਤਾਂ ਕਿਉਂ ਐਵੇਂ ਕਿਉਂ ਐਵੇਂ ਤੂੰ ਉਦਾਸ ਨਾ, ਕੋਈ ਚੀਜ਼ ਨਹੀਂ ਮਰਦੀ। ਮਹਾਰਾਜ ਕਹਿੰਦੇ ਔਰ ਹੋਰ ਕੀ ਚੀਜ਼ ਮਿਲੀ? ਚੰਚਲ ਚਪਲ ਹੇ ਬੁੱਧ ਕਾਖੇ। ਕਬੀਰ ਸਾਹਿਬ ਕਹਿੰਦੇ ਕਹੋ ਕਬੀਰ, ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਕਹਿੰਦੇ ਜਿਹੜੀ ਮੇਰੀ ਅੰਦਰ ਇਹ ਚੰਚਲ ਚਪਲ ਸੀ, ਬੁੱਧ ਸੀ, ਇਹ ਸਿੱਧੀ 'ਚ ਬਦਲ ਗਈ ਅੰਦਰ। ਕਹੋ ਕਬੀਰ, ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਐਡੀ ਸਿੱਧ ਆ, ਐਡੀ ਚੰਚਲ ਚਪਲ ਆ, ਸਾਰੀ ਪੁਆੜੇ ਦੀ ਜੜ ਆ, ਸਾਨੂੰ ਸ਼ਾਂਤੀ ਨਹੀਂ ਆਉਣ ਦਿੰਦੀ। ਕਹਿੰਦੀ ਇਹ ਤਾਂ ਮੈਨੂੰ ਐਸੀ ਸ਼ਾਂਤੀ ਹੋਈ, ਮੈਂ ਤਾਂ ਸਿੱਧ ਹੋ ਗਿਆ। ਇਸ ਕਰਕੇ ਚੰਚਲ ਚਪਲ ਬੁੱਧ ਦਾ ਹੀ ਸਾਰਾ ਖੇਲ ਹੈ। ਇਹ ਨਾ ਪਾਉਣੇ ਪਾਣੀ ਅਗਨੀ ਕਾਮੇਲ, ਇਹ ਚੰਚਲ ਚਪਲ ਇਹ ਬੁੱਧ ਕਾ ਖੇਲ, ਨੌ ਦਰਵਾਜੇ ਦਸਵਾਂ ਦੁਆਰ, ਹੇ ਬੁਝਰੇ ਗਿਆਨੀ ਇਹੋ ਵਿਚਾਰ।
ਉਹ ਵਿਚਾਰ ਕੀ ਹੈ? ਵੀ ਆਪਣੇ ਮਨ ਨੂੰ ਖੜਾ ਕਰ। ਜਿੰਚਰੇ ਚੰਚਲ ਚਪਲ ਬੁੱਧ, ਤੇਰਾ ਮਨ ਨਹੀਂ ਖੜਾ ਹੋਣਾ।
ਸਾਧੋ ਇਹੋ ਮਨ ਗਇਓ ਨਾ ਜਾਈ, ਹੇ ਸਾਧੋ ਇਹੋ ਮਨ ਗਇਓ ਨਾ ਜਾਈ।
ਆਓ, ਐਸਾ ਸੁੰਦਰ ਸ਼ਬਦ ਅਸੀਂ ਮਨ ਨੂੰ ਫੜਨ ਦਾ ਲੈਂਦੇ ਹਾਂ। ਗੁਰੂ ਰਾਮਦਾਸ ਸਾਹਿਬ ਦਾ ਪੰਨਾ ਹੈ 776। ਅਸੀਂ ਸਦਾ ਹੀ ਸਰੋਤਿਆਂ ਨੂੰ ਸਦਾ ਹੀ ਬੇਨਤੀ ਕਰ ਰਹੇ ਹਾਂ, ਐਡਾ ਉੱਚਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦਾ ਸੁਣਨ ਲੱਗੇ, ਜਿਹੜਾ ਅਸੀਂ ਪੇਜ ਬੋਲਦੇ ਹਾਂ ਉਸ ਵੇਲੇ ਸੁਣਨ ਤੋਂ ਪਹਿਲਾਂ ਉਹ ਪੇਜ ਕੱਢ ਲਓ, ਤਾਂ ਸ਼ਬਦ ਦੇ ਦਰਸ਼ਨ ਕਰਕੇ ਪੜ੍ਹਨਾ ਚਾਹੀਦਾ। ਤਾਂ 776 ਸਫ਼ੇ ਦੇ ਉੱਤੇ ਅਸੀਂ ਮਹੱਲੇ ਚੌਥੇ ਦਾ ਐਸਾ ਸ਼ਬਦ ਪੜ੍ਹ ਰਹੇ ਹਾਂ ਵੀ ਇਹ ਮਨ ਫੜਿਆ ਕਿਉਂ ਨਹੀਂ ਜਾਂਦਾ, ਕਿਉਂ ਨਹੀਂ ਮੈਂ ਇਸ ਮਨ ਨੂੰ ਵਸ ਕਰ ਦਿੰਦਾ ਕਰ ਸਕਦਾ। ਤੋ ਅਸੀਂ ਦੂਸਰਾ ਸ਼ਬਦ ਮਨ 'ਤੇ ਚੱਕ ਰਹੇ ਹਾਂ, ਪੇਜ ਹੈ 776।
ਵਸ ਆਣੀ ਹੋ ਵੇ ਜਨ ਇਸ ਮਨ ਕੋ, ਵਸ ਆਣੀ ਹੋ ਵੇ ਜਨ,
ਹੇ ਜਨ ਇਸ ਮਨ ਨੂੰ ਵਸ ਕਰ।
ਵਸ ਆਣੀ ਹੋ ਵੇ ਜਨ ਇਸ ਮਨ ਕੋ, ਵਸੇ ਆਣੇ ਹੋ ਵੇ ਜਨ ਇਸ ਮਨ ਕੋ,
मन बासे ज्यों नित पाउनिया नित पाउनिया नित पाउनिया वास आने हो वे जान इस मन को वसे आने हो वे जान इस मन को मन बासे ज्यों नित पाने हुणी गुरु रामदास साहब दे शब्द शब्द की है साडे एक्सपैरिमेंट्स विद ट्रुथ है जो असल सच्चाई है जिंदगी दी उहदे नाल गुरुआं एक्सपैरिमेंट्स तजर्बे करके लिख रहे ने हे मेरे हे हरि दे जान वसे आने होवे जान इस मन नूं वस कर क्योंकि नेती पाउंदा रहिंदा वार एक लफ्ज़ है विच जे समझ गए सारा ज्ञान कड़ी अंग खुल जो सारा बासे कहिंदे आ शिकरे नूं बासा लफ्ज़ है बासा कहिंदे शिकरे नूं बाज नूं छोटे बाज नूं आ जिहड़ी आम उत्ते उड़दी रहिंदी है सदा ही भौंदी रहिंदी है समान ते जदों थले कोई चूहा जां कोई ऐसी चीज़ देखदी फट उहनूं चक के लै जांदी पर उत्ते अपना पाउंदी रहिंदी है समान शिकरा पाउंदा रहिंदा आ ईगल पाउंदा रहिंदा सारा उह अपने सदा उत्ते पाउ कहिंदा इदां तेरा मन सदा ही बासे वांगू पाउंदा रहिंदा ये बासा शिकरा है आ कई प कई शायरी सुनदी उन्हें मैं शिकरा जार बनाया बहुत लोस्ट है महाराज ने बासे ने कहा भी जरा बासा है तेरा मन है जोड़ा खड़ा नहीं हों और पाँदा रहा है और जदू देखता उत्ते शिकार कण के फिर वह सारी दिन आ दिल्ली के कित शहर से जाओ तो सदा ही इला उड़दी रही सारिया कभी कबूतर पड़ लिया कभी कुछ साडा मन जिहड़ा है ना बासे वांगू पाउंदा रहिंदा हुण बासे दा मतलब समझ गया हुण देखे पहली लाइन वासे आने हो वे जान हुण गुरसिखां च बैठ के गुरु रामदास साहब समझाउंदे होणे हुण ये बाणी खंड पाठ करन दी जे समझ गए किते ते पाठ कर तो की लभोगे पाठ करन च वासे आने हो वे जान इस मन को मन बासे ज्यों नित पाउंदिया बासे ज्यों नित पाउंदिया बासे ज्यों नित पाउंदिया क्यों इहदे नाल तेरी जिंदगी दुखी है रहण आएगी रहण मैंने रात नहीं वो जिंदगी है सारी दुख रहण वे बेहानिया देखो गीत दुख रहण वे बेहानिया सारी जिंदगी तेरी दुखी रही दुख रहण वे बेहानिया और एक चीज़ है जिहड़ी तेरी बहुत ही दुखी हुंदी जिंदगी नित आसा आस करेंदे आ जिहड़ी अंदर सी हर वेले आसा सी असी अंदर पकौड़े पकाई रखदे कोई ना कोई प्रोग्राम शुरू आ करांगे आसा मनसा नहीं मुकदी बाबा नानक कहिंदा आसा मनसा बंधनी पाई कर्म धर्म बंधकारी पाप पुन जग जाया भाई बिनसे नाम बसारी सुन पंडित कर्माकारी जिस कर्म सुख उपजे पाई सो आत्म तत् विचारे आ चीज़ा विचार और नित आसा करेंदियाँ कोई ना कोई आस असी करती रही वो पूरी होंगी नहीं गां फिर होर आस कर लें जे पूरी हो भी जाए वो कहना तेरा मन इना आसा और बासे वांगू इन्हां दे विच पौंदा रहिंदा है
वसे आने वे जान इस मन को वसे आने हो वे जान
ये बढ़िया हर वेले आस रही कोई ना बंदा तदी कहते हैं निराश होके जप गां आएगा शब्द बाबे नानक आस ना कोई रख आस भजन की रख सिर्फ इस मन नूं फड़न की आस रख महाराज मैं किदां फड़ा जिंदगी च कोई होर जे तू आस रखदा और तू आस की हुंदी है एक बंदे ने ना टोकरा लाना शुरू किया बाजार च सारा उन्हें की किया ਉਹ ਪਹਿਲੇ ਦਿਨ ਦੋ ਚਾਰ ਪਿਆਲੀਆਂ ਵੇਚਣ ਗਿਆ ਔਰ ਪਿਆਲੀਆਂ ਚੰਗੀਆਂ ਵਿਚ ਗਈਆਂ, ਉਹਨੇ ਇੱਕ ਟੋਕਰਾ ਹੋਰ ਅਗਲੇ ਦਿਨ ਪਿਆਲੀਆਂ ਸ਼ੀਸ਼ੇ ਦੇ ਭਾਂਡੇ ਹੋਰ ਲਾ ਲਏ, ਮਰਤਬਾਨ ਲਾ ਲਏ ਸਾਰੇ, ਅਤੇ ਉਹ ਵੇਚਣ ਚਲੇ ਗਿਆ। ਉਹ ਵੇਚਣ ਚਲੇ ਗਿਆ ਅਤੇ ਉੱਥੋਂ ਬਾਅਦ ਉਹ ਫਿਰ ਰੇਹੜੀ ਲਾ ਲਈ। ਰੇਹੜੀ ਲਾ ਕੇ ਉਹ ਜਦੋਂ ਪਹਿਲੇ ਦਿਨ ਉਹ ਟੋਕਰਾ ਲਾ ਕੇ ਗਿਆ ਸ਼ੀਸ਼ੇ ਦੇ ਮਰਤ ਸਾਰਾ, ਅਤੇ ਰਾਹ 'ਚ ਥੱਕ ਗਿਆ ਅਤੇ ਥੱਕ ਕੇ ਅਤੇ ਉਹਨੂੰ ਉਂਘ ਜਿਹੀ ਆ ਗਈ ਅਤੇ ਕਹਿੰਦਾ ਲੱਤਾਂ ਥੋੜ੍ਹੀਆਂ ਜਿਹੀਆਂ ਵਿਸਾਰ ਕੇ ਅਤੇ ਕਹਿੰਦਾ ਥੋੜ੍ਹੀ ਜਿਹੀ ਆਪਾਂ ਆਸਾ ਕਰਨ ਲੱਗਾ ਹੁਣ। ਕਹਿੰਦਾ ਜੇ ਮੇਰਾ ਇੱਕ ਟੋਕਰਾ ਹੁਣ ਕੱਲ੍ਹ ਨੂੰ ਵਿਕ ਗਿਆ ਫਿਰ ਮੈਂ ਰੇਹੜੀ ਲਾ ਲੈਣੀ ਹੈ ਜੀ, ਜੇ ਰੇਹੜੀ ਵੀ ਵਿਕ ਜਾਇਆ ਕਰਨੀ ਆ ਫਿਰ ਮੈਂ ਆਪਣੀ ਸ਼ੋਪ ਖੋਲ੍ਹ ਲੈਣੀ ਕਟਲਰੀ ਦੀ। ਫਿਰ ਜਦ ਸ਼ੋਪ ਖੋਲ੍ਹੀ ਗਈ ਕਹਿੰਦਾ ਫਿਰ ਮੈਂ ਵਿਆਹ ਕਰਾਊਂਗੀ, ਇੱਕ ਸੋਹਣੀ ਜਿਹੀ ਡਾਕਟਰ ਕੁੜੀ ਲਿਆਊਂਗਾ ਇੰਡੀਆ ਤੋਂ, ਔਰ ਫਿਰ ਮੈਂ ਵਿਆਹ ਕਰਾ ਕੇ ਔਰ ਸਾਰੀ ਚੀਜ਼ ਫਿਰ ਮੈਂ ਉਹਦੇ ਨਾਲ ਰੁੱਸ ਗਿਆ ਕਰਨਾ, ਟੋਕਰਾ ਸਾਹਮਣੇ ਪਿਆ। ਕਹਿੰਦਾ ਜਦੋਂ ਮੈਂ ਰੁੱਸਿਆ ਉਹਨੇ ਮੈਨੂੰ ਮਨਾਉਣ ਵਾਲਾ, ਮੈਂ ਉਹਦੇ ਆਹ ਮਾਰਨੀ ਲੱਤ ਅਤੇ ਉਹ ਟੋਕਰੇ ਨੂੰ ਭੱਜ ਗਈ, ਉਹ ਸਾਰੀਆਂ ਭੱਜ ਗਿਆ। ਕਹਿੰਦਾ ਲੈ ਲੈ ਲਾ ਸਾਰਾ, ਉਹ ਜਿਹੜੀਆਂ ਆਸਾ ਨਾ ਇਹ ਨਹੀਂ ਕਦੀ ਮੰਗਦੀ ਮੈਨੂੰ ਮਨ। ਕਹਿੰਦਾ ਦੁੱਖੇ ਰਹਿਣ ਵੇ ਵਿਹਾਨੀਆਂ, ਦੁੱਖੇ ਰਹਿਣ ਵੇ ਵਿਹਾਨੀਆਂ, ਨਿਤ ਆਸਾ ਆਸ ਕਰੇਂਦਿਆਂ, ਵਸੇ ਆਣੇ ਹੋ ਵੇ ਜਾਨ, ਇਸ ਮਨ ਕੋ ਮਨ ਬਾਸੈ ਜਿਉਂ ਨਿਤ ਪਾਉਂਦਿਆਂ। ਦੁੱਖੇ ਰਹਿਣ ਵੇ ਵਿਹਾਨੀਆਂ, ਦੁੱਖੇ ਰਹਿਣ ਵੇ ਵਿਹਾਨੀਆਂ, ਨਿਤ ਆਸਾ ਆਸ ਕਰੇਂਦਿਆਂ। ਆਇਆ ਹੁਣ ਗੁਰਾਰੇ ਨੂੰ ਅੰਕੜਾ ਇੱਥੇ ਆਇਆ ਅਕਾਲ ਪੁਰਖ ਸਤਿਗੁਰੂ ਜੋਤ ਸਰੂਪ ਹੁਣ ਗੁਰ ਪਾਇਆ ਵੇ ਸੰਤ ਜਨੋ। ਜਦੋਂ ਮੈਂ ਗੁਰ ਅੰਦਰ ਖੜਾ ਕੀਤਾ ਗੁਰ ਪਾਇਆ ਵੇ ਸੰਤ ਜਨੋ, ਮਨੇ ਆਸ ਪੂਰੀ ਹਰ ਚਾਹੁੰਦਿਆਂ। ਆਵੇ ਚਾਹੁਣਾ ਕਹਿੰਦੇ ਜਦੋਂ ਮੂੰਹ 'ਚ ਸਵਾਦ ਆਉਣ ਲੱਗ ਪੈਂਦਾ ਨਾਮ ਦਾ। ਹੁਣ ਗੁਰ ਰਾਰੇ ਨੂੰ ਔਂਕੜ ਹੈ, ਇਹੋ ਹੀ ਸਾਡਾ ਈਸ਼ਰ ਦੇ ਬਰਾਬਰ ਹੈ, ਇਹੋ ਹੀ ਸਾਡਾ ਗੁਰ ਜਿਹੜਾ ਸ਼ਬਦ ਹੈ ਇਹੋ ਹੀ ਗੋਰਖ ਦੇ ਬਰਾਬਰ ਹੈ, ਇਹੋ ਹੀ ਗੁਰ ਈਸ਼ਰ ਗੁਰ ਗੋਰਖ ਬਰਮੇ ਦੇ ਬਰਾਬਰ ਇਹ ਗੁਰ ਹੈ। ਰੋਜ਼ ਜਪ ਜੀ ਦਾ ਪਾਠ ਕਰਦੇ ਹੋ ਸਾਡੇ ਲਈ ਉਹ ਐਡੇ ਵੱਡੇ ਦੇਵਤੇ ਕੁਛ ਨਹੀਂ, ਸਾਡੇ ਲਈ ਇਹ ਗੁਰ ਹੈ। ਉੱਥੇ ਔਂਕੜ ਹੈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ, ਬਾਕੀ ਮਾਇਆ ਵਿਆਪਰੀ ਪਾਰਵਤੀ ਮਾਈ, ਇਹੋ ਹੀ ਜਿਹੜਾ ਗੁਰ ਹੈ ਇਹੋ ਹੀ ਸਾਡੇ ਗੁਰਮੰਤਰ ਦਾ ਹਿੱਸਾ ਹੈ। ਔਰ ਵਾਹਿਗੁਰੂ ਦਾ ਗੁਰ ਗੁਰ ਇਹ ਜਿਹੜਾ ਗੁਰ ਹੈ, ਕਹਿੰਦੇ ਜਦੋਂ ਮੇਰੇ ਅੰਦਰ ਇਹ ਪ੍ਰਗਟ ਹੋਇਆ ਗੁਰ ਪਾਇਆ ਵੇ, ਹੁਣ ਇੱਥੇ ਗੁਰੂ ਰਾਮਦਾਸ ਸਾਹਿਬ ਆਪਣਾ ਗੁਰ ਲਿਖ ਸਕਦੇ ਸੀ ਵੀ ਉਹ ਆਇਆ, ਗੁਰ ਰਾਰੇ ਨੂੰ ਔਂਕੜ ਦੇ ਗਏ ਗੁਰ ਪਾਇਆ ਵੇ ਸੰਤ ਜਨੋ, ਮਨੇ ਆਸ ਪੂਰੀ ਹਰ ਚਾਹੁੰਦਿਆਂ, ਜਨ ਨਾਨਕ ਪ੍ਰਭ ਦੇਹੋ ਮਤੀ। ਕਹਿੰਦੇ ਹੇ ਨਾ ਜਨ ਨਾਨਕ ਪ੍ਰਭ ਦਿਓ ਮਤੀ, ਹੇ ਪ੍ਰਭ ਮੈਨੂੰ ਆ ਜਨ ਨਾਨਕ ਨੂੰ ਮਤ ਦੇ। ਕੀ ਦੇ? ਵੀ ਮੈਂ ਸਾਰੀਆਂ ਆਸਾਂ ਛੱਡ ਕੇ ਰਾਤ ਨੂੰ ਚੱਜ ਦੀ ਨੀਂਦ ਸੌਂ ਜਾਇਆ ਕਰਾਂ, ਕੋਈ ਰਾਤ ਨੂੰ ਵੀ ਆਸਾ ਕਿਆ ਚਾਹਵਾਂ ਬੰਦਾ ਦਾ ਲਾਈਨ ਆਰ ਐਸਾ ਜੀਵਨ ਨਿਚੇੜ ਕੇ ਸਾਹਮਣੇ ਨਕਸ਼ਾ ਰੱਖ ਦਿੱਤਾ, ਇੱਕ ਇੱਕ ਲਫ਼ਜ਼ ਨਾਲ ਕਦੀ ਬਾਸੇ ਦਾ ਸ਼ਿਕਰੇ ਦਾ ਸੀਨ ਦਿੱਤਾ, ਕਦੀ ਆਸਾ ਦਾ ਦਿੱਤਾ। ਫਿਰ ਮਹਾਰਾਜ ਕਹਿੰਦਾ ਜਨ ਨਾਨਕ ਪ੍ਰਭ ਦੇਹੋ ਮਤੀ, ਛੱਡੇ ਆਸਾ ਨਿਤ ਸੁੱਖੇ ਸੌਂਦੇ ਆ। ਨੀਂਦ ਕਿਉਂ ਨਹੀਂ ਆਉਂਦੀ? ਜਿੰਨੀ ਜਿੰਨੀ ਵੱਡੀਆਂ ਆਸਾ ਕਰਨ ਵਾਲੇ ਸਾਰੇ ਹਮੇਸ਼ਾ ਗੋਲੀ ਲੈ ਕੇ ਨੀਂਦ ਲੈਣ, ਨੀਂਦ ਆ ਸਕਦੀ ਨਹੀਂ ਕਿਉਂਕਿ ਅੰਦਰ ਆਸਾਂ ਛੱਡਦੇ ਨਹੀਂ ਆ, ਨਿਚੰਤ ਹੋ ਕੇ ਫਕਰ ਪੈਂਦੇ ਨਹੀਂ ਸਾਰੀ। ਉਹ ਮਹਾਰਾਜ ਕਹਿੰਦੇ ਛੱਡੇ ਆਸਾ ਨਿਤ ਸੁੱਖ ਸਾਂਦਿਆ, ਇਹ ਛੱਡੇ ਆਸਾ ਨਿਤ ਸੁੱਖ ਸਾਂਦਿਆ। ਨਿਤ ਮਨ ਕੀ ਹੋ ਗਿਆ? ਮਨ ਰੇ ਫਿਰ ਰਹੋ ਮਤ ਕਤ ਜਾਹੀ ਜੀਓ ਮਤ ਕਤ ਜਾਹੀ ਜੀਓ। ਮਾਨ ਸਾਡਾ ਜਪਣ ਵੇਲੇ ਵੀ ਬਾਹਰ ਨਿਕਲ ਜਾਂਦਾ ਸਭ ਤੋਂ ਜ਼ਿਆਦਾ। ਜਪੋਗੇ ਹੁਣ ਅਸੀਂ ਅਗਲਾ ਸ਼ਬਦ ਲੈਂਦੇ ਹਾਂ ਮਨ ਨੂੰ ਫੜਨ ਦਾ, ਵੀ ਫੜਿਆ ਕਿਉਂ ਨਹੀਂ ਜਾਂਦਾ। ਮਹਾਰਾਜ ਐਸੀ ਮਿਸਾਲ ਦੇਣਗੇ ਜਿਹੜਾ ਸ਼ਬਦ ਅਗਲਾ ਆ ਰਿਹਾ ਹੈ ਗੁਰੂ ਬਾਬੇ ਨਾਨਕ ਦਾ, ਪੰਨਾ ਹੈ 728। ਅਗਲਾ ਪੰਨਾ ਅਸੀਂ ਮਹੱਲੇ ਪਹਿਲੇ ਦਾ ਫਿਰ ਸ਼ਬਦ ਦੱਸਦੇ। ਇਹ ਉਹ ਸ਼ਬਦ ਹੈ ਜਿਹੜਾ ਕਿ ਐਡਾ ਮਸ਼ਹੂਰ ਸੀ, ਜਿਹੜਾ ਜਿਸ ਵੇਲੇ ਬਾਬੇ ਨੇ ਸ਼ਬਦ ਗਾਇਆ ਸਿੱਧਾਂ ਦੇ ਵਿੱਚ ਜਾ ਕੇ ਯੋਗੀਆਂ ਦੇ ਵਿੱਚ, ਔਰ ਬੜੇ ਬੜੇ ਜਿਹੜੇ ਸਪਿਰਚੁਅਲਿਸਟ ਲੋਕ ਸੀ, ਯੋਗੀ ਕੋਈ ਮਾੜੇ ਮੋਟੇ ਨਹੀਂ ਸੀ, ਬੜੇ ਭਾਰੇ ਸਪਿਰਚੁਅਲਿਸਟ ਲੋਕ ਜਿਨ੍ਹਾਂ ਨੇ ਅੰਦਰ ਇੰਨੀਆਂ ਤਪੱਸਿਆ ਕਰ ਕਰਕੇ ਅੰਦਰ ਰਿਧੀਆਂ ਸਿਧਰੀਆਂ, ਐਡੇ ਯੋਗ ਦੇ ਉਹ ਮਾਲਕ ਸੀ ਮਹਾਰਾਜ ਨੇ ਜਦੋਂ ਇਹ ਸ਼ਬਦ ਗਾਇਆ। ਬਾਬਾ ਛੋਟੀ ਉਮਰ ਦਾ ਸੀ, ਉਹ ਕਹਿੰਦਾ ਖੇਦਿਓ ਰੇ ਖੇਦਿਓ ਬੇਦੀ ਬਾਬਾ, ਆ ਬਾਬਾ ਨਾਨਕ ਬੇਦੀ ਸੀ ਉਹਨਾਂ ਨੂੰ ਪਤਾ ਸੀ, ਕਹਿੰਦਾ ਉਹ ਪੜ ਸਿੱਟੀਆਂ ਸਾਡੀਆਂ ਯੋਗ ਦੀਆਂ ਜੜ੍ਹਾਂ ਪੜ ਸਿੱਟੀਆਂ ਇਸ ਨਿੱਕੇ ਜਿਹੇ ਬੱਚੇ ਨੂੰ, ਇਹ ਕਿੱਥੋਂ ਆ ਗਿਆ। ਕਹਿੰਦੇ ਸਾਰੀ ਦੁਨੀਆ ਬਾਬੇ ਦੇ ਪਿੱਛੇ ਪਿੱਛੇ ਵੀ, ਬਾਬਾ ਫਿਰ ਸ਼ਬਦ ਸੁਣਾ, ਆਹ ਤੂੰ ਸ਼ਬਦ ਐਡੇ ਭੇਦ ਵਾਲੇ ਦੱਸੇ, ਤੂੰ ਤਾਂ ਮਨ ਫੜਨ ਦੀ ਸਾਰੀ ਯਾਦ ਦੱਸ ਦਿੱਤੀ ਵੀ ਮਨ ਕਿੱਦਾਂ ਫੜਨਾ ਹੈ। ਤੂੰ ਆਹ ਬਾਬੇ ਦਾ ਸ਼ਬਦ ਸ਼ੁਰੂ 'ਤੇ ਲਈਏ ਔਰ ਉਹਦੀ ਰਹਾਉ ਦੀ ਤੁੱਕ ਪਹਿਲਾਂ ਗਾਈਏ। ਜਪ ਹੋ ਜਪ ਹੋ ਤਾਂ ਏਕੋ ਨਾਮ, ਬਾਕੀ ਸਭ ਕੰਮ ਛੱਡ ਦਿਓ, ਨਾਮ ਜਪਣਾ ਲਾਓ। ਜਪ ਹੋ ਜਪ ਹੋ ਤਾਂ ਏਕੋ ਨਾਮ, ਆਵਰ ਨੇਰਾ ਫਲ ਕਾਮਾ ਰਹਾਓ। ਅਸੀਂ ਇਹ ਨਹੀਂ ਵੀ ਅਸੀਂ ਕੰਮ ਕਾਰ ਛੱਡ ਦੇਣੇ ਹੈ, ਕਿਰਤ ਕਰਨੀ ਛੱਡ ਦੇਣੀ ਹੈ, ਇਹਦਾ ਮਤਲਬ ਉਲਟਾ ਕੱਢ ਕੇ ਕਹਿੰਜੀ ਬਾਬਾ ਤਾਂ ਕਹਿੰਦੇ ਸਨ ਸਾਧ ਸੰਤ ਜਿੰਨੇ ਵੀ ਪਿੰਡਾਂ, ਕਹਿੰਜੀ ਬਾਬਾ ਤਾਂ ਕਹਿੰਦਾ ਹੋਰ ਕੰਮ ਛੱਡੋ ਸਭ ਕੁਛ, ਜਪੋ ਤਾਂ ਇੱਕ ਆਵਰ ਨਰਾਫਲ ਕਾਮਾ, ਅਸੀਂ ਕਹਿੰਦੇ ਆਵਰ ਨਹੀਂ ਹੈ, ਧਿਆਨ ਨਾਲ ਦਰਸ਼ਨ ਕਰਕੇ ਪੜ੍ਹੋ। ਆਵਰੇ ਹੋਰ ਪੂਜਾ ਦੇ ਢੰਗ, ਹੋਰ ਰੱਬ ਲੱਭਣ ਦੇ ਆਵਰੇ, ਤੂੰ ਆਵਰੇ ਜਾਏਗਾ ਨਾਮ ਜਪਣ ਤੋਂ ਬਗੈਰ, ਸਾਧਨਾ ਕਰੂੰਗਾ, ਜੋ ਕਰੇਗਾ ਪੂਜਾ ਪਾਠ ਕਰੇਗਾ, ਜੋ ਦੁਨੀਆਂ ਦਾ ਮਰਜ਼ੀ ਕਰ ਲੈ, ਆਵਰੇ ਉਹਨੂੰ ਫਲ ਨਹੀਂ ਲੱਗੇਗਾ ਵਾਹਿਗੁਰੂ ਭਗਤੀ ਤੋਂ ਬਗੈਰ। ਆਵਰੇ ਲਿਖਿਆ ਮਹਾਰਾਜ ਨੇ, ਅਸੀਂ ਵੀ ਸਾਰੀ ਉਮਰ ਆਵਰ ਹੀ ਪੜ੍ਹਦੇ ਰਹੇ। ਆਵਰੇ ਆਵਰੇ ਜੋ ਜੇ ਤੂੰ ਨਾਮ ਜਪਣ ਤੋਂ ਬਗੈਰ ਸਿੱਖੀ ਦੇ ਵਿੱਚ ਆਵਰੇ ਕੰਮਾਂ 'ਚ ਪਲੇ ਗਿਆ, ਹੋਰ ਪੂਜਾ ਪਾਠ 'ਚ ਸਾਰਾ ਕਿਰਤ ਕਰਨੀ ਹੈ, ਸਭ ਘਾਲ ਖਾਏ ਕਿ ਛੱਥੋਂ ਦੇ, ਲੇਕਿਨ ਇਹ ਰੱਬ ਦੇ ਮਿਲਣ ਦੇ ਰਾਹ ਦੇ ਉੱਤੇ ਜਿਹੜਾ ਅਸੀਂ ਪੂਜਾ ਪਾਠ ਜਾਂ ਜੋ ਵੀ ਚੈਲੇਂਜ ਪੈਣ ਲਈ ਅਸੀਂ ਬੰਦਗੀ ਕਰਦੇ ਹਾਂ, ਕਹਿੰਦਾ ਉਹਦੇ 'ਚ ਨਾਮ ਹੀ ਫਲਣਾ, ਉਹਨੂੰ ਫਲ ਲੱਗਣੇ, ਬਾਕੀਆਂ ਨੂੰ ਫਲ ਨਹੀਂ ਲੱਗਣੇ, ਬਾਕੀ ਤੈਨੂੰ ਅੱਛੇ ਕਰਮ ਦਾ ਅੱਛਾ ਫਾਇਦਾ ਮਿਲੂ, ਅੱਛਾ ਸਭ ਚੀਜ਼ ਦਾ, ਲੇਕਿਨ ਜਿਹੜਾ ਪੂਜਾ ਪਾਠ ਤੂੰ ਬਕਾਇਦਾ ਐਵੇਂ ਕਰੀ ਜਾਂਦਾ ਉਹਦਾ ਫਲ ਨਹੀਂ ਲੱਗਣਾ ਕਿਸੇ ਨਾਲ। ਅਸੀਂ ਹਮੇਸ਼ਾ ਹੀ ਮਿਸਾਲ ਦਿੱਤੇ ਕਰਦੇ ਹਾਂ, ਭਾਈ ਇੱਕ ਜੱਟ ਨਾ ਨਰਸਰੀ 'ਚੋਂ ਸੰਗਤਰਾ ਲਿਆਂਦਾ, ਔਰ ਲਿਆ ਕੇ ਉਹਨੂੰ ਆਪਣੇ ਕਾਕੇ ਨੂੰ ਨਾਲ ਲਾ ਕੇ ਰੋਜ਼ ਉਹਨੂੰ 5 ਸਾਲ ਕਹਿੰਦਾ ਵੱਡਾ ਹੋਊਗਾ ਅਤੇ ਸੰਤਰੇ ਚੂਪਿਆ ਕਰਾਂਗੇ, ਮਾਰ ਗੋਡੀ ਕਰਨੀ, ਪਾਣੀ ਪਾਉਣੀ, ਨਿਆਣਿਆਂ ਨੂੰ ਵੀ ਲਾਇਆ ਸਾ। ਉਹ ਜਦੋਂ ਸੰਗਤਰਾ ਵੱਡਾ ਹੋਇਆ ਉਹ ਪਹਿਲੇ ਸਾਲ ਉਹਨੂੰ ਫਲ ਹੀ ਨਾ ਲੱਗਾ, ਦੂਸਰਾ ਸਾਲ ਡੀਕਿਆ ਵੀ ਖਰੇ ਫਿਰ ਫਲ ਲੱਗ ਗਈ, ਉਹ ਫਿਰ ਮਨ ਲੱਗਾ, ਤੀਸਰੇ ਸਾਲ ਮਨ ਲੱਗਾ, ਉਹ ਕਹਿੰਦਾ ਉਹ ਕਾਕਾ ਲਿਆ ਦਾਤੀ ਇਹਦੀਆਂ ਜੜ੍ਹਾਂ 'ਚ ਫੇਰਾਂ ਅਤੇ ਖੱਸੀ ਨਿਕਲਿਆ। ਕਈ ਬੂਟੇ ਖੱਸੀ ਹੁੰਦੇ ਆ, ਮੈਂ ਪਿੰਡਾਂ ਥਾਂ ਦੀ ਸਿੱਧੀ ਕਈ ਉਹਨੂੰ ਸੰਤਰੇ ਨੇ ਲੱਗਣ, ਕਹਿੰਦਾ ਲਿਆ ਮੈਂ ਸਾ ਮਰ ਗਿਆ ਇੰਨੇ ਸਾਲ ਪਾਣੀ ਪਾਉਂਦਾ। ਆਹੋ ਹੀ ਹਾਲ ਸਾਡੀ ਸਿੱਖੀ ਦਾ ਜਾਂ ਸਾਡਾ ਹੈ, ਅਸੀਂ ਨਾਮ ਜਪਣ ਤੋਂ ਬਗੈਰ ਜੋ ਵੀ ਕੰਮ ਕਰਦੇ ਹਾਂ ਬਾਬਾ ਕਹਿੰਦਾ ਉਹਨੂੰ ਫਲ ਨਹੀਂ ਲੱਗਣਾ। ਚੰਗਾ ਕੰਮ ਜ਼ਰੂਰ ਆ, ਸਭ ਕੁਛ ਹੈ, ਪਰ ਫਲ ਕਿਹਨੂੰ ਲੱਗੇਗਾ। ਮਹਾਰਾਜ ਨੇ ਸਾਫ਼ ਕਿਹਾ, ਜਪ ਹੋ ਜਪ ਹੋ ਤਾਂ ਏਕ ਨਾਮ ਆਵਰੇ ਨੇ, ਜਿੰਨੇ ਮਰਜ਼ੀ ਗੁਰਦੁਆਰੇ ਬਣਾਈ ਚੱਲ, ਜਿੰਨੇ ਮਰਜ਼ੀ ਜੋ ਮਰਜ਼ੀ ਕਰੀ ਚੱਲ ਤੂੰ। ਇਸ ਕਰਕੇ ਮੈਂ ਤਾਂ ਕਹਿੰਦਾ ਨਾ ਸਿਰ ਠਾਂ ਬਾਤ ਪਾਵਾਂ ਕੁੜਕੁੱਤੋਂ ਦੀ, ਸਿਰ ਠਾਂ ਅਤੇ ਲੱਤਾਂ ਉੱਤੋਂ ਦੀ ਕਰ ਲਾ, ਪਰ ਜੇ ਨਾਮ ਨਹੀਂ ਜਪਦਾ ਤੈਨੂੰ ਤੈਨੂੰ ਫਲ ਨਹੀਂ ਲੱਗਣਾ। ਜਪ ਹੋ ਜਪ ਹੋ ਤਾਂ ਏਕੋ ਨਾਮ ਆਵਰੇ ਮੇਰਾ ਫਲ ਕਾਮਾ ਔਰ ਨਾਮ ਕਿੱਦਾਂ ਜਪਣਾ ਹੈ। ਆਹਾ ਮਹਾਰਾਜ ਅੱਗੇ ਹੁਣ ਪਹਿਲੀ ਤੱਕ ਰਹਾਓ ਤੋਂ ਬਾਅਦ ਲਾਉਣ ਲੱਗੇ, ਉਤਰੀਆਂ ਤੁਕਾਂ ਡੂੰਘੀਆਂ, ਫਿਰ ਆਵਾਂਗੇ। ਪਹਿਲਾਂ ਅਸੀਂ ਆਹ ਤੁਕ ਸਾਫ ਕਰਦੇ ਹਾਂ ਜਿਹੜਾ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨਾਲ, ਗੁਰੂ ਨਾਨਕ ਦੀ ਪੋਥੀ ਉਹਨਾਂ ਕੋਲ ਸੀ, ਉਹਨਾਂ ਨੇ ਸ਼ਬਦ ਪੜ੍ਹ ਕੇ ਤਾਂ ਲਿਖਿਆ, ਸਾਧੋ ਇਹੋ ਮਨ ਗਹਿਓ ਨਾ ਜਾ, ਗਹਿਓ ਕਹਿੰਦੇ ਫੜਿਆ ਨਹੀਂ ਜਾਂਦਾ, ਇਹ ਸਾਧੋ ਇਹੋ ਮਨ ਗਹਿਓ ਨਾ ਜਾਈ, ਇਹ ਚੰਚਲ ਤ੍ਰਿਸ਼ਨਾ ਸੰਘੇ ਬਸਤ ਹੈ, ਤਾਂ ਤੇ ਥੇਰ ਨਾਰਾਈ, ਤੇਰ ਨਾ ਰਹਾਈ, ਇਹ ਮਨ ਗਹਿਓ ਕੋ ਨਾ ਜਾਈ। ਬਾਬਾ ਨਾਨਕ ਰਹਾਉ ਤੋਂ ਬਾਅਦ ਪਹਿਲਾਂ ਸ਼ੁਰੂ ਤੋਂ ਕਹਿੰਦਾ ਇਹ ਮਨ ਈਟੀ ਹੱਥ ਕਰ, ਇਹੋ ਮਨ ਈਟੀ ਹੱਥ ਕਰੋ, ਨੇਤਰੋ ਨੀਂਦ ਨਾ ਆਵੇ, ਨੇਤਰੋ ਨੀਂਦ ਨਾ ਆਵੇ, ਰਸਨਾ ਨਾ